ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਗਈ ਬੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ ਗਈ ਬਹੁੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨ ਜਾਣਾ ਧਰਮ ਨ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ ਹਰ ਜੀਉ ਨਿਮਾਣਿਆ ਤੂੰ ਮਾਣ ਨ ਚੀਜਿਆ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾਉ ਜੈਸਾ ਬਾਲਕ ਭਾਈ ਸੁਭਾਈ ਲਖ ਅਪਰਾਧ ਕਮਾਵੇ ਕਰੇ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਅੱਗੇ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾ ਕਿਸ ਪਹਿ ਆਖ ਸੁਣਾਈਐ ਕਹਿਣੈ ਕਥਨ ਨ ਭੀਜੈ ਗੋਬਿੰਦ ਹਰ ਭਾਵੈ ਪੈਜ ਰਖਾਈਐ ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈਐ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੁੱਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਿਗੁਰ ਮੇਲ ਮਿਲਾਵੈ सब चूके मन की चिंती हर हर नाम अब खुद मुख पाया जन नानक सुख वसंती वाहिगुरु जी का खालसा वाहिगुरु जी की फतेह।
नस बन जाओ किल विखो करता कर आया दूतह दहन पया गोविंद प्रगटाया प्रगटे गोपाल गोविंद लालन साध संग वखानिया अचरज डीठा अमेओ बूठा गुर पर साधी जानिया मन शांत आई वजी वादाई नह अंत जाई पाया बिनवंत नानक सुख सहज मेला प्रभु आप बनाया वह प्रगटयो मरद अगमड़ा वरियाम अकेला वाह वाह गोविंद सिंह आपे गुर चेला परम सम्मान योग जुगो जुग अटल दसाही पातशाहियां दी आत्मक जोत गुरगद्दी ते विराजमान चवर छत्र तखत दे मालक जाहरा जहूर हाजरा हजूर बाणी दे बोहित नाम दे जहाज राजान राज पानान पान देवान देव उमा महान तन 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 धन श्री गुरु ग्रंथ साहिब महाराज जी की परम पवित्र हजूरी अंदर जुड़ बैठी गुरु प्यारी सात संगत वडभागी हो सतगुरु सच्चे पातशाह जी की बख्शिश कृपा मेहरामत सदका गुरद्वारा मंजी साहब दीवान हाल विखे सजे हुए अमृत वेले की सात संगत दीवान की आप हाजरी भर रहे हो सचखंड श्री हरिमंदर साहब विखे आए हुए अज के पावन मुख वाक का पाठ आप जी ने सरवण किया है। कलगीधर पिता सरबंस दानी अमृत दे दाते साहिबे कमाल पुरख भगवंत मर्द अगमड़ा धन 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 गुरु गोबिंद सिंह महाराज जी का आगमन पुरब भी समूह संगतां बड़ी श्रद्धा भावना और सत्कार सहित मना रही हैं जो सतगुरु महाराज जी का परसों नूं आगमन दिवस है। वड्डी पद्धर दे उत्ते सिख संगतां सतगुरु महाराज का 350वां साल यह प्रकाश गुरु पर मना रही हैं तो अज के दीवान के अंदर सतगुरु गुरु ग्रंथ साहिब महाराज जी के आए हुए पावन मुख वाक की और गुर इतिहास की विचार आप सरवण करन की कृपालता करो। समूह संगत सभना नूं बेनती है विचारां दी आरंभता तो पहला गुरदेव दे पावन चरणा दे अंदर फतेह बुला के हाजरी लवाओ जी। वाहिगुरु जी का खालसा वाहिगुरु जी की फतेह।
सतनाम श्री वाहिगुरु साहिब जी सोरठ महला पंजवा गई बहोड़ बंदी छोड़ निरंकार दुखदारी।
सोरठ, सोरठ राग का नाम है। महला पंजवां भाव सतगुरु गुरु अर्जन देव जी महाराज की मुबारक रसना तो उचारण किए हुए ये पावन बचन हैं, जो कि श्री गुरु ग्रंथ साहब पातशाह जी के पावन अंग 624 के उत्ते सुशोभित हैं। अरदास रूप के अंदर मालक के चरणों के सतगुरु महाराज ने यह पावन बचन उचारण किए हैं और सानू उस मालक के चरणों अंदर जुड़ के अरदास करन दी जो जात है, जो ढंग है, जो तरीका है, जो मैथड है, सतगुरु महाराज ने वो समझाया है। गई बहौड़ बंदी छोड़ निरंकार दुखदारी। गई बहौड़ तो भाव है जिहड़ी गई हुई वस्तु है, गई तो भाव जिहड़ी जा चुकी है, बहौड़ तो भाव उन्हूं बहुड़ दोबारा जिस दे कोल ये समर्था है कि गई हुई वस्तु नूं दोबारा ले आ सकता है। काम पड़े हर सिमरिए ऐसा सिमरो नित, अमरापुर वासा करो गया बहौड़ै बित। गया बहौड़ै तो भाव जिहड़ी चीज गई चली, लॉस्ट हो गई, गुआच गई, बिनस गई, उसनू परमात्मा दोबारा लिया सकदा, स्थापित कर सकदा। इस करके वाहिगुरु दी परमात्मा दी वडियाई करदिआं महाराज ने बचन लिखे हन, गई बहौड़ गई हुई वस्तु नू दोबारा स्थापित करन दे काबल, बंदी छोड़ बंदी जिहड़े बंधन हन, जिहड़ी माया दी फाई है, जिहड़े मानसिक ते आत्मक बंधन इस जीव आत्मा नू पए हन, उन्हां बंधनां तों जिहड़ा छुड़ा सकदा है। सतगुर बंदी छोड़ है, जीवन मुकत करे उड़ीना। बंदी छोड़ तो भाव है जिहड़े बंधनां नू छुड़ा सके। गई बहौड़ एक गुण, बंदी छोड़ दूसरा, निरंकार, निरंकार तो भाव जो आकार तो रहत है, जो फॉर्मलैस है, जिसका रूप रंग आकार नहीं है। सतगुरु कहते ने गई बहौड़ बंदी छोड़ निरंकार दुखदारी। दुखदारी का अर्थ की है? जिहड़ा दुख दा दारू है, दारी का इत्थे अर्थ है दारू। दुखदारी जिहड़ा दुख दा दारू है, जिहड़ा दुख दा इलाज करन वाला है, उस करते पुरख मालक दी इह वडियाई है कि वह हर तरह के दुख दा दारू कर सकदा, इलाज कर सकदा। तो सतगुरु महाराज उस वाहिगुरु के चरणों के अंदर उस नूं मुखातब करके उसके जिहड़े ये विशेषण हैं तां कि साढ़े मन के अंदर परमात्मा की यह वडियाई जिहड़ी है वह दृढ़ हो सके, ये गल साढ़े मन के अंदर वस सके, सानू अरदास करन लग्गिआं इन्ना कु अपने मालक के उत्ते कॉन्फिडेंस होवे, विश्वास होवे, भरोसा होवे कि परमात्मा के अंदर यह समर्थ है कि वह गवाच चुकी वस्तु नूं सानू दुबारा दे सकदा, वह साढ़े बंधन कट सकदा है, ते वह सारे दुखां दा दारू है। इस करके सतगुरु कहिंदे ने गई बहौड़ बंदी छोड़ निरंकार दुखदारी।
करम न जाना धर्म न जाना लोभी माया तारी।
करम ना जाना, पहला मालक दी गल कीती, हुण अपनी गल कीती। मैं जिंदगी दे अंदर वो कर्म नहीं जानता, उन्हां कर्मां दी मैनूं सूझ नहीं है जिन्हां कर्मां करके मैं तेरे दर दे उत्ते प्रवान हो सकां। धर्म ना जाना, जिंदगी दे अंदर जिहड़ा सुचज्जा जीवन दा ढंग है, जो मेरा बुनियादी फर्ज है, धर्म धर्म दा अर्थ है जिहड़ा इस जीव आत्मा दा बुनियादी मुढ़ला फर्ज है। कर्म ना जाना, धर्म ना जाना, इस गल्लों मेरे अंदर हनेरा है, अज्ञानता है, लोभी माया धारी। मैं लोभ ग्रस्त हां और मेरे मन दे उत्ते माया दा प्रभाव है।
नाम परयो भगत गोविंद का ਇਹ ਰਾਖੋ ਪੈਜ ਤੁਮਾਰੀ।
ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ। ਅਤੇ ਸੰਸਾਰੀ ਤੌਰ ਦੇ ਉੱਤੇ ਮੈਨੂੰ ਗੋਬਿੰਦ ਦਾ ਭਗਤ ਕਰਕੇ ਜਾਣਿਆ ਜਾਂਦਾ। ਨਾਮ ਪਰਿਓ ਹੈ ਭਗਤ ਗੋਬਿੰਦ ਕਾ, ਭਾਵੇਂ ਮੈਂ ਅੰਦਰੋਂ ਲੋਭੀ ਹਾਂ, ਮਾਇਆ ਧਾਰੀ ਹਾਂ, ਕਰਮ ਧਰਮ ਨੂੰ ਜਾਣਦਾ ਨਹੀਂ ਹੈ, ਪਰ ਨਾਮ ਇਸ ਤਰੀਕੇ ਨਾਲ ਜਾੜਿਆ ਜਾਂਦਾ ਕਿ ਇਹ ਉੱਤਮ ਹੈ, ਇਹ ਸ੍ਰੇਸ਼ਟ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਉਸ ਮਾਲਕ ਦੇ ਚਰਨਾਂ ਵਿੱਚ ਇਸ ਤਰੀਕੇ ਬੇਨਤੀ ਕਰ ਕਿ ਵਾਹਿਗੁਰੂ ਹੁਣ ਤੂੰ ਆਪਣੀ ਪੈਜ ਰੱਖ, ਤੂੰ ਆਪਣਾ ਬਿਰਧ ਰੱਖ। ਮੂਲ ਰੂਪ ਦੇ ਅੰਦਰ ਇਹ ਜਿਹੜਾ ਪਹਿਲਾ ਬੰਦ ਹੈ, ਗਈ ਬਹੌੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਨਾਮ ਪਰਿਓ ਹੈ ਭਗਤ ਗੋਬਿੰਦ ਕਾ, ਇਹ ਰੱਖੋ ਪੈਜ ਤੁਮਾਰੀ। ਜਦੋਂ ਜੀਵ ਮਾਇਆ ਦੇ ਪ੍ਰਭਾਵ ਵਿੱਚ ਹੁੰਦਾ, ਲੋਭ ਗ੍ਰਸਤ ਹੁੰਦਾ, ਭਾਵੇਂ ਉਹ ਦੁਨਿਆਵੀ ਤੌਰ ਦੇ ਉੱਤੇ ਚੰਗਾ ਜਾਣਿਆ ਜਾਏ, ਚੰਗਾ ਉਹਦਾ ਨਾਮ ਹੋਵੇ, ਪਰ ਅਸਲ ਦੇ ਅੰਦਰ ਉਸ ਦੀ ਵਡਿਆਈ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੁੰਦੀ ਹੈ। ਉਸ ਦੀ ਜਿਹੜੀ ਕਾਬਲੀਅਤ ਹੈ, ਪਰਮਾਤਮਾ ਨੇ ਇਹ ਮਨੁੱਖਾ ਦੇਹੀ ਬੰਦੇ ਨੂੰ ਦਿੱਤੀ ਹੈ, ਅਤੇ ਇਹ 84 ਲੱਖ ਜੂਨਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਜੂਨ ਹੈ। ਪਰ ਇਸ ਜੂਨ ਦੇ ਅੰਦਰ ਜੇ ਬੰਦਾ ਮਾਲਕ ਨੂੰ ਵਿਸਾਰ ਦਿੰਦਾ, ਮਾਲਕ ਨੂੰ ਭੁੱਲ ਜਾਂਦਾ, ਵਿਕਾਰ ਗ੍ਰਸਤ ਹੋ ਜਾਂਦਾ, ਇਸ ਦੇ ਮਨ ਦੇ ਅੰਦਰ ਕੂੜ ਦਾ ਪ੍ਰਭਾਵ ਹੋ ਜਾਂਦਾ, ਝੂਠ ਨਾਲ ਜੁੜ ਜਾਂਦਾ, ਮੋਹ ਮਮਤਾ ਵਿੱਚ ਜੁੜ ਜਾਂਦਾ, ਹੰਕਾਰ ਵਿੱਚ ਜੁੜ ਜਾਂਦਾ, ਧਾਰਮਿਕ ਤੌਰ ਦੇ ਉੱਤੇ ਆਪਣੇ ਆਪ ਨੂੰ ਮੇਨਟੇਨ ਨਹੀਂ ਕਰਦਾ, ਧਾਰਮਿਕ ਰਹੁ ਰੀਤੀਆਂ ਦਾ ਬੰਦਾ ਆਪਣੀ ਜ਼ਿੰਦਗੀ ਦੇ ਅੰਦਰ ਖਿਆਲ ਨਹੀਂ ਕਰਦਾ, ਅਤੇ ਫਿਰ ਇਸ ਜੀਵਨ ਦੇ ਅੰਦਰ ਬੰਦੇ ਦੀ ਬੰਦੇ ਵਾਲੀ ਜਿਹੜੀ ਵਡਿਆਈ ਹੈ ਉਹ ਖਤਮ ਹੋ ਜਾਂਦੀ ਹੈ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦਾ 350ਵਾਂ ਆਗਮਨ ਪੁਰਬ ਸਮੂਹ ਸੰਗਤਾਂ ਸ਼ਰਧਾ ਅਤੇ ਭਾਵਨਾ ਨਾਲ ਮਨਾ ਰਹੀਆਂ ਹਨ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ 1675 ਦੇ ਅੰਦਰ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋਏ, 22 ਦਸੰਬਰ ਸੰਨ 1666 ਦਾ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ, ਔਰ 1666 ਦੇ ਅੰਦਰ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ, ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਸਾਮ ਵਿਖੇ ਸਨ, ਜਿੱਥੇ ਗੁਰਦੁਆਰਾ ਤੋਂ ਬੜੀ ਸਾਫ ਸੁਸ਼ੋਭਿਤ ਹੈ। ਰਾਜਾ ਰਾਮ ਸਿੰਘ ਦੀ ਅਤੇ ਅਹੋਮੀਆਂ ਦੀ ਸੁਲ੍ਹਾ ਸਫਾਈ ਕਰਵਾਉਣ ਵਾਸਤੇ ਔਰੰਗਜ਼ੇਬ ਨੇ ਉੱਥੇ ਰਾਜਾ ਰਾਮ ਸਿੰਘ ਨੂੰ ਨਿਯਤ ਕੀਤਾ ਸੀ, ਅਤੇ ਰਾਜਾ ਰਾਮ ਸਿੰਘ ਦੇ ਸੱਦੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਸਾਰੇ ਅਸਥਾਨਾਂ ਦੀ ਯਾਤਰਾ ਕਰਦੇ ਹੋਏ ਆਸਾਮ ਵਿਖੇ ਪਹੁੰਚੇ ਹਨ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਜਿਨ੍ਹਾਂ ਦਾ ਪਹਿਲਾ ਨਾਮ ਬਾਲਕ ਗੋਬਿੰਦ ਰਾਏ ਸੀ, ਜਦੋਂ ਪ੍ਰਕਾਸ਼ ਹੋਇਆ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਆਸਾਮ ਸਨ, ਔਰ ਆਸਾਮ ਦੀ ਮੁਹਿੰਮ ਤੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਰਤੇ 1670 ਦੇ ਅੰਦਰ। ਦੇਖੋ, ਸ਼ਾਦੀ ਤੋਂ ਲਗਭਗ 33 ਸਾਲ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਘਰ ਸੰਤਾਨ ਪੈਦਾ ਹੋਈ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੇ ਬਾਲਕ ਦਾ ਮੂੰਹ ਪਹਿਲੀ ਵਾਰ ਉਸ ਵੇਲੇ ਦੇਖਿਆ ਜਦੋਂ ਬਾਲਕ ਗੋਬਿੰਦ ਰਾਏ ਦੀ ਉਮਰ ਜਿਹੜੀ ਸੀ ਉਹ ਲਗਭਗ 3 ਸਾਲ ਦੀ ਹੋ ਚੁੱਕੀ ਸੀ। 1670 ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਾਪਸ ਪਟਨੇ ਤੋਂ ਲੰਘੇ ਪਰਿਵਾਰ ਨੂੰ ਮਿਲੇ, ਅਤੇ ਕੁਝ ਸਮਾਂ ਉੱਥੇ ਟਿਕਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੁਬਾਰਾ ਅਨੰਦਪੁਰ ਸਾਹਿਬ ਨੂੰ ਚੱਲ ਪਏ, ਅਜੇ ਪਰਿਵਾਰ ਨੂੰ ਉੱਥੇ ਰਹਿਣ ਦਾ ਹੁਕਮ ਕੀਤਾ। 1673 ਦੇ ਅੰਦਰ ਦੁਬਾਰਾ ਬਾਲਕ ਗੋਬਿੰਦ ਰਾਏ ਅਤੇ ਪਰਿਵਾਰ ਜਿਹੜਾ ਇਹ ਦੁਬਾਰਾ ਅਨੰਦਪੁਰ ਸਾਹਿਬ ਪਹੁੰਚਿਆ, ਔਰ ਲਗਭਗ 2 ਸਾਲ ਦੇ ਵਕਫੇ ਤੋਂ ਬਾਅਦ 1675 ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਹੋ ਗਈ ਹੈ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਹੀਦ ਹੋਏ ਉਸ ਵੇਲੇ ਬਾਲਕ ਗੋਬਿੰਦ ਰਾਏ ਦੀ ਉਮਰ ਸਿਰਫ 9 ਸਾਲ ਦੀ ਹੈ, ਔਰ ਉਸ 9 ਸਾਲ ਦੀ ਉਮਰ ਦੇ ਅੰਦਰ ਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਬਾਲਕ ਗੋਬਿੰਦ ਰਾਏ ਦੇ ਮੋਢਿਆਂ ਦੇ ਉੱਤੇ ਹੈ, ਕਿਉਂਕਿ ਸੰਸਾਰ ਦੇ ਅੰਦਰ ਔਰੰਗਜ਼ੇਬ ਦੇ ਸ਼ਾਸਨ ਕਾਲ ਦੇ ਵਿੱਚ ਇੰਨਾ ਕੁ ਉਸ ਵੇਲੇ ਜ਼ੁਲਮ ਹੋ ਰਿਹਾ ਸੀ, ਇੰਨੀ ਕੁ ਉਸ ਵੇਲੇ ਤਕੀਸ਼ ਆਈ ਸੀ, ਇੰਨੀ ਕੁ ਉਸ ਵੇਲੇ ਬੇਇਨਸਾਫੀ ਸੀ ਕਿ ਹਰ ਪਾਸੇ ਹਿੰਦੁਸਤਾਨ ਦੇ ਅੰਦਰ ਤਰਾਹ ਤਰਾਹ ਉੱਭਰ ਰਹੀ ਸੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਆਗਮਨ ਤੋਂ ਹੀ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਕੋਸ਼ਿਸ਼ ਕੀਤੀ ਕਿ ਹਿੰਦੁਸਤਾਨ ਦੇ ਅੰਦਰ ਜਿਹੜੀ ਮਨੁੱਖਤਾ ਪਰਮਾਤਮਾ ਨੂੰ ਭੁਲਾ ਕੇ ਆਪਣੇ ਮਨੁੱਖੀ ਫਰਜ਼ਾਂ ਨੂੰ ਭੁੱਲ ਕੇ ਨੈਤਿਕਤਾ ਨੂੰ ਵਿਸਾਰ ਕੇ ਰੱਬੀ ਭਾਉ ਨੂੰ ਭੁੱਲ ਕੇ ਆਪਸ ਦੇ ਅੰਦਰ ਜਾਤ ਪਾਤ ਦੇ ਨਾਂ 'ਤੇ ਵੰਡੀ ਹੋਈ ਹੈ, ਮਜ਼ਹਬ ਦੇ ਨਾਂ ਉੱਤੇ ਵੰਡੀ ਹੋਈ ਹੈ। ਇੱਕ ਪਰਮਾਤਮਾ ਨੂੰ, ਵਾਹਿਗੁਰੂ ਨੂੰ, ਉਸ ਪਰਮੇਸ਼ਵਰ ਨੂੰ ਸਿਮਰਨ ਦੀ ਬਜਾਏ ਭਾਂਤ ਭਾਂਤ ਦੇ ਦੇਵੀ ਦੇਵਤਿਆਂ, ਕੁਦਰਤੀ ਸ਼ਕਤੀਆਂ, ਵਹਿਮਾਂ ਭਰਮਾਂ, ਕਰਮ ਕਾਂਡਾਂ, ਪਖੰਡਾਂ ਦੇ ਅੰਦਰ ਫਸੀ ਹੋਈ ਹੈ। ਕਿਉਂਕਿ ਜਿਹੜੀ ਕਮਜ਼ੋਰੀ ਹੈ, ਜਿਹੜੀ ਗਿਰਾਵਟ ਹੈ, ਉਸ ਗਿਰਾਵਟ ਦਾ ਜਿਹੜਾ ਕਾਰਨ ਹੈ ਉਹ ਸਭ ਤੋਂ ਵੱਡਾ ਇਹ ਹੀ ਹੈ ਕਿ ਬੰਦਾ ਆਪਣੇ ਬੁਨਿਆਦੀ ਫਰਜ਼ ਨੂੰ ਔਰ ਸੱਚਾਈ ਨੂੰ ਭੁੱਲ ਜਾਂਦਾ ਹੈ। ਸਮਾਜਿਕ ਤਾਣਾ ਬਾਣਾ ਗੁਰੂ ਸਾਹਿਬ ਦੇ ਵੇਲੇ ਇੰਨੀ ਬੁਰੀ ਤਰ੍ਹਾਂ ਵਿਖਰਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਆਪਣੇ ਬਾਣੀ ਦੇ ਅੰਦਰ ਇਸ ਗੱਲ ਦਾ ਜ਼ਿਕਰ ਕੀਤਾ, ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ। ਔਰ ਉਸ ਸਮੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਨਾਨਕ ਜੋਤ ਨੇ ਸੰਸਾਰ ਦੇ ਅੰਦਰ, ਸਮਾਜ ਦੇ ਅੰਦਰ ਬਹੁਪੱਖੀ ਗਿਰਾਵਟ ਦਾ ਸ਼ਿਕਾਰ ਜਿਹੜੀ ਮਨੁੱਖਤਾ ਸੀ, ਬਹੁਪੱਖੀ ਗਿਰਾਵਟ ਦਾ ਜਿਹੜਾ ਗ੍ਰਸਿਆ ਹੋਇਆ ਸਮਾਜ ਸੀ, ਉਸ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ। ਉਸ ਦੇ ਅੰਦਰੋਂ ਕਮਜ਼ੋਰੀਆਂ, ਕੁਰੀਤੀਆਂ, ਗਿਰਾਵਟਾਂ, ਉਹਨਾਂ ਨੂੰ ਦੂਰ ਕਰਨ ਦਾ ਯਤਨ ਕੀਤਾ। ਮਹਾਰਾਜ ਨੇ ਸਾਰੀਆਂ ਮਨੁੱਖਤਾ ਨੂੰ, ਸਭ ਮਜ਼ਹਬਾਂ ਨੂੰ, ਸਭ ਜਾਤਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼ ਦੱਸ ਕੇ ਮਹਾਰਾਜ ਨੇ ਉਹਨਾਂ ਦੇ ਅੰਦਰ ਜਿਹੜਾ ਵੈਰ ਵਿਰੋਧ ਸੀ, ਈਰਖਾ ਸੀ, ਨਫ਼ਰਤ ਸੀ, ਉਹਨੂੰ ਖਤਮ ਕੀਤਾ। ਬਾਣੀ ਦੇ ਨਾਲ ਮਹਾਰਾਜ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਔਰ ਉਸ ਦੀ ਵਡਿਆਈ ਕਰਨ ਨੂੰ ਔਰ ਸ਼ੁਭ ਕਰਨ ਨੂੰ ਸਭ ਤੋਂ ਉੱਚਾ ਅਤੇ ਸੁੱਚਾ ਧਰਮ ਦੱਸਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਨੌ ਜਾਮਿਆਂ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਇਸ ਕਾਰਜ ਨੂੰ ਵੱਖ ਵੱਖ ਸਮੇਂ ਦੇ ਉੱਤੇ ਇੱਕ ਲਹਿਰ ਦੀ ਤਰ੍ਹਾਂ, ਇੱਕ ਕ੍ਰਾਂਤੀ ਦੀ ਤਰ੍ਹਾਂ, ਇੱਕ ਮੂਵਮੈਂਟ ਦੀ ਤਰ੍ਹਾਂ, ਇੱਕ ਸੰਗਠਨ ਦੀ ਤਰ੍ਹਾਂ ਚਲਾਇਆ। ਚਾਹੇ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਮਾਂ ਸੀ, ਦੂਰ ਦੁਰਾਡੇ ਜਾ ਕੇ ਸਤਿਗੁਰੂ ਮਹਾਰਾਜ ਨੇ ਉਦਾਸੀਆਂ ਕੀਤੀਆਂ, ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਸਮਾਂ ਆਇਆ, ਗੁਰਮੁਖੀ ਲਿਪੀ ਦਾ ਪ੍ਰਚਾਰ ਕੀਤਾ, ਮੱਲ ਅਖਾੜੇ ਕਾਇਮ ਕੀਤੇ, ਲੰਗਰ ਦੀ ਪ੍ਰਥਾ ਕਾਇਮ ਕੀਤੀ, ਗੁਰੂ ਅਮਰਦਾਸ ਮਹਾਰਾਜ ਨੇ 22 ਮੰਜੀਆਂ ਬਣਾਈਆਂ, ਪ੍ਰਚਾਰਕ ਸੈਂਟਰ ਬਣਾਏ, ਪੀੜੇ ਬਣਾਏ, ਸਬ ਸੈਂਟਰ ਬਣਾਏ। ਗੁਰੂ ਰਾਮਦਾਸ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਦੀ ਪਾਵਨ ਨਗਰੀ ਬਣਾਈ, ਮਸੰਦ ਸਿਸਟਮ ਕਾਇਮ ਕੀਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧਾਰਮਿਕ ਸ਼ਹਿਰ ਬਣਾਏ, ਕੀਰਤਪੁਰ ਸਾਹਿਬ ਬਣਾਇਆ, ਛਰਟਾ ਸਾਹਿਬ ਬਣਾਇਆ, ਤਰਨ ਤਾਰਨ ਬਣਾਇਆ, ਤਾਂ ਕਿ ਉੱਥੇ ਮਨੁੱਖਤਾ ਉਹਨਾਂ ਦੈਵੀ ਗੁਣਾਂ ਨੂੰ ਸਹਿਜ ਹੀ ਅਰਜਿਤ ਕਰ ਸਕੇ। ਅਤੇ ਜਦੋਂ ਸਿੱਖੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅਸੂਲਾਂ ਦੇ ਨਾਲ ਸਿੱਖ ਧਰਮ ਇੱਕ ਤਾਕਤਵਰ ਸੰਗਠਨ ਦੇ ਰੂਪ ਦੇ ਅੰਦਰ ਸੰਸਾਰ ਵਿੱਚ ਪੈਦਾ ਹੋ ਰਿਹਾ ਸੀ, ਜਹਾਂਗੀਰ ਨੇ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ ਦੇ ਉੱਤੇ ਬਿਠਾ ਕੇ ਸ਼ਹੀਦ ਕੀਤਾ, ਤਾਂ ਕਿ ਮਨੁੱਖਤਾ ਦੇ ਅੰਦਰ ਜਿਹੜੀ ਇਹ ਜਾਗਰਤੀ ਆ ਰਹੀ ਹੈ, ਦੁਨੀਆਂ ਦੇ ਲੋਕ ਜਿਹੜੇ ਆਪਣੇ ਹੱਕਾਂ ਦੇ ਪ੍ਰਤੀ ਸੁਚੇਤ ਹੋ ਰਹੇ ਨੇ, ਜਿਹੜੇ ਇੱਕ ਫੋਰਸ ਬਣ ਰਹੇ ਨੇ, ਜਿਹੜੇ ਇੱਕ ਤਾਕਤ ਬਣ ਰਹੇ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕੀਤਾ ਜਾਏ। ਜਿਹੜੇ ਸਵਾਰਥੀ ਲੋਕ ਧਰਮ ਦੇ ਨਾਂ ਉੱਤੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਸਵਾਰਥ ਪੂਰਾ ਕਰਦੇ ਸਨ, ਉਹਨਾਂ ਨੇ ਇਹ ਯਤਨ ਕੀਤਾ ਕਿ ਹਿੰਦੁਸਤਾਨ ਦੇ ਵਿੱਚੋਂ ਸਿੱਖੀ ਦਾ ਖੁਰਾ ਖੋਜ ਮਿਟਾ ਦਿੱਤਾ ਜਾਏ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੋਈ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ ਮੀਰੀ ਅਤੇ ਪੀਰੀ ਇਕੱਠੀ ਕੀਤੀ, ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ, ਸ਼ਾਹੀ ਤਖਤ ਲਗਾਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, 4 ਜੰਗਾਂ ਕੀਤੀਆਂ ਮੁਗਲਾਂ ਦੇ ਨਾਲ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਬਾਅਦ ਗੁਰੂ ਹਰ ਰਾਏ ਸਾਹਿਬ ਔਰ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਵੀ ਸਿੱਖੀ ਹਿੰਦੁਸਤਾਨ ਦੇ ਕੋਨੇ ਕੋਨੇ ਦੇ ਅੰਦਰ ਫੈਲ ਗਈ ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਫਿਰ ਇਸੇ ਹਿੰਦੁਸਤਾਨ ਦੇ ਅੰਦਰ ਮਨੁੱਖੀ ਹੱਕਾਂ ਦੀ ਖਾਤਰ, ਤਿਲਕ ਜੰਜੂ ਦੀ ਖਾਤਰ, ਜਬਰ ਜ਼ੁਲਮ ਤੇ ਧੱਕੇ ਦੀ ਖਾਤਰ, ਬੇਇਨਸਾਫ਼ੀ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸ਼ਹਾਦਤ ਦਿੱਤੀ ਔਰ ਬਾਲਕ ਗੋਬਿੰਦ ਰਾਏ ਨੇ ਗੁਰਤਾ ਗੱਦੀ ਦੇ ਉੱਤੇ ਬੈਠ ਕੇ ਫਿਰ ਉਸ ਵੇਲੇ ਸਮੇਂ ਦੀ ਸਭ ਤੋਂ ਤਾਕਤਵਰ ਹਕੂਮਤ ਔਰੰਗਜ਼ੇਬ, ਜਿਹੜਾ ਹੁਣ ਸਿੱਧੇ ਸਿੱਖ ਧਰਮ ਦੇ ਨਾਲ ਟਕਰਾ ਰਿਹਾ ਸੀ, ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਹਨਾਂ ਲੋਕਾਂ ਦੀ ਬਾਂਹ ਫੜ ਕੇ ਆਪ ਮੂਹਰੇ ਹੋ ਕੇ ਸ਼ਹਾਦਤ ਦਿੱਤੀ ਸੀ ਅਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਕਤ ਬਲ ਦੇ ਨਾਲ ਔਰੰਗਜ਼ੇਬ ਦਾ ਟਾਕਰਾ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਜਿੱਥੇ ਸਤਿਗੁਰੂ ਮਹਾਰਾਜ ਨੇ ਗੜ੍ਹ ਬਣਵਾਏ, ਕਿਲੇ ਬਣਾਏ, ਰਣਜੀਤ ਨਗਾਰਾ ਬਣਵਾਇਆ ਔਰ ਸਿੱਖਾਂ ਨੂੰ ਇਹ ਹੁਕਮ ਕੀਤਾ ਕਿ ਤੁਸੀਂ ਹੁਣ ਰਾਜਸੀ ਉਸ ਦੇ ਬਰਾਬਰ, ਔਰੰਗਜ਼ੇਬ ਦੇ ਬਰਾਬਰ ਦੀ ਤਾਕਤਵਰ ਸੰਸਥਾ, ਤਾਕਤਵਰ ਫੋਰਸ ਬਣ ਕੇ, ਤਾਕਤਵਰ ਸੰਗਠਨ ਬਣ ਕੇ ਉਹਦਾ ਟਾਕਰਾ ਕਰਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਨੁੱਖਤਾ ਦੀ ਉਹ ਪੀੜਾ, ਜਿਸ ਪੀੜਾ ਨੂੰ ਮਹਾਰਾਜ ਨੇ ਪਛਾਣਿਆ, ਜਿਹੜਾ ਗਰੀਬ, ਜਿਹੜਾ ਕਮਜ਼ੋਰ, ਜਿਹੜਾ ਨੀਚ, ਜਿਹੜਾ ਲਿਤਾੜਿਆ ਹੋਇਆ, ਜਿਹਨੂੰ ਰਜਵਾੜੇ ਸ਼ਾਹੀ ਇਹ ਸਮਝਦੀ ਸੀ ਵੀ ਇਹ ਤਾਂ ਕੋਈ ਹਸਤੀ ਨਹੀਂ ਹੈ ਇਹਦੀ, ਮਹਾਰਾਜ ਨੇ ਆਖਿਆ ਚਿੜੀਓ ਸੇ ਮੈਂ ਬਾਜ ਤੜਾਊਂ, ਗਿੱਦੜੋਂ ਸੇ ਮੈਂ ਸ਼ੇਰ ਲੜਾਊਂ, ਸਵਾ ਲੱਖ ਸੇ ਏਕ ਲੜਾਊਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਜਿਨਕੀ ਜਾਤ ਬਰਨ ਕੁਲ ਮਾਹੀ, ਸੰਸਾਰੀ ਨਾ ਭਈ ਕੁਦਾਹੀ, ਤਿੰਨਹੀ ਕੋ ਸਰਦਾਰ ਬਣਾਊਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਜਿਨਕੀ ਜਾਤ ਬਰਨ ਕੁਲ ਮਾਹੀ, ਸਰਦਾਰੀ ਨਾ ਭਈ ਕੁਦਾਹੀ, ਤਿੰਨਹੀ ਕੋ ਸਰਦਾਰ ਬਣਾਊਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਗੁਰੂ ਮਹਾਰਾਜ ਉਸ ਲਿਤਾੜੀ ਹੋਈ ਮਨੁੱਖਤਾ ਨੂੰ, ਰਜਵਾੜੇ ਸ਼ਾਹੀ ਦੇ ਖਿਲਾਫ ਉਹ ਲੋਕ ਜਿਨ੍ਹਾਂ ਨੂੰ ਨੀਵੇਂ ਕਿਹਾ ਜਾਂਦਾ ਸੀ, ਜਿਹੜੇ ਕਹਿੰਦੇ ਸਨ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਵੀ ਨਹੀਂ ਪਕੜੀ, ਚਿੜੀ ਉੜੇ ਤੋਂ ਹਮ ਡਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ। ਮਹਾਰਾਜ ਨੇ ਉਹਨਾਂ ਲੋਕਾਂ ਨੂੰ ਜਥੇਬੰਦ ਕੀਤਾ, ਉਹਨਾਂ ਲੋਕਾਂ ਦੇ ਅੰਦਰ ਇੱਕ ਕੌਨਫੀਡੈਂਸ ਭਰਿਆ, ਉਹਨਾਂ ਨੂੰ ਇਹ ਗੱਲ ਦ੍ਰਿੜ ਕਰਾਈ ਕਿ ਤੁਸੀਂ ਕਿਸੇ ਵੀ ਦੁਨਿਆਵੀ ਤਾਕਤ ਤੋਂ ਘੱਟ ਨਹੀਂ ਹੋ, ਤੁਹਾਨੂੰ ਪਰਮਾਤਮਾ ਦੀ ਭਗਤੀ ਦਾ, ਪਰਮਾਤਮਾ ਦੀ ਬੰਦਗੀ ਦਾ ਬਰਾਬਰ ਅਧਿਕਾਰ ਹੈ। ਕੋਈ ਵੀ ਬੰਦਾ ਤੁਹਾਨੂੰ ਜਾਤ ਦੇ ਨਾਂ ਉੱਤੇ, ਮਜ਼ਹਬ ਦੇ ਨਾਂ ਉੱਤੇ, ਨਸਲ ਦੇ ਨਾਂ ਉੱਤੇ ਕਮਜ਼ੋਰ ਨਹੀਂ ਦੱਸ ਸਕਦਾ। ਐਸੀ ਮਹਾਰਾਜ ਨੇ ਦੁਨੀਆ ਦੇ ਅੰਦਰ ਫੋਰਸ ਪੈਦਾ ਕੀਤੀ, ਤਾਕਤ ਪੈਦਾ ਕੀਤੀ ਔਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਖਾਲਸਾ ਸਿਰਜਿਆ ਜਿਸ ਨੇ ਔਰੰਗਜ਼ੇਬ ਨੂੰ ਉਸ ਦੇ ਕੀਤੇ ਹੋਏ ਜ਼ੁਲਮਾਂ ਦਾ ਢੁੱਕਵਾਂ ਜਵਾਬ ਦਿੱਤਾ। ਤੋ ਸਤਿਗੁਰੂ ਕਹਿੰਦੇ ਹਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਸ ਦੇ ਅੰਦਰ ਇਹ ਕਾਬਲੀਅਤ ਹੈ ਕਿ ਜਿਹੜੀ ਬੰਦੇ ਦੀ ਤਾਕਤ ਬਿਨਸ ਗਈ ਹੈ, ਜਿਨ੍ਹਾਂ ਗੱਲਾਂ ਕਰਕੇ ਕਮਜ਼ੋਰੀ ਆ ਗਈ ਹੈ, ਜਿਨ੍ਹਾਂ ਗੱਲਾਂ ਕਰਕੇ ਗਿਰਾਵਟ ਆ ਗਈ ਹੈ ਜ਼ਿੰਦਗੀ ਦੇ ਅੰਦਰ, ਜਿਹੜੇ ਬੰਦੇ ਪਰਮਾਤਮਾ ਦੀ ਸ਼ਰਨ ਵਿੱਚ ਪੈ ਜਾਂਦੇ ਹਨ, ਜਿਹੜੇ ਬੰਦੇ ਵਾਹਿਗੁਰੂ ਦਾ ਪੱਲਾ ਫੜ ਲੈਂਦੇ ਹਨ, ਜਿਹੜੀ ਮਹਾਰਾਜ ਨੇ ਸਾਨੂੰ ਫਤਿਹ ਦਿੱਤੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਵਾਹਿਗੁਰੂ ਦਾ ਜਦੋਂ ਖਾਲਸਾ ਬਣ ਜਾਂਦਾ ਹੈ ਤੇ ਫਤਿਹ ਜਿਹੜੀ ਹੈ ਉਹ ਜ਼ਿੰਦਗੀ ਦੇ ਅੰਦਰ ਉਹਦੇ ਕਦਮ ਚੁੰਮਦੀ ਹੈ। ਪਰਮਾਤਮਾ ਦੀ ਸ਼ਰਨ ਵਿੱਚ, ਪਰਮਾਤਮਾ ਦਾ ਪੱਲਾ ਫੜ ਕੇ, ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ, ਵਾਹਿਗੁਰੂ ਦਾ ਨਾਮ ਦ੍ਰਿੜ ਕਰਕੇ, ਸਤਿਗੁਰੂ ਕਹਿੰਦੇ ਨੇ ਉਸ ਬੰਦੇ ਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਇੰਨੀ ਕੁ ਤਾਕਤ ਮਿਲ ਜਾਂਦੀ ਹੈ, ਇੰਨੀ ਕੁ ਵਡਿਆਈ ਮਿਲ ਜਾਂਦੀ ਹੈ ਕਿ ਉਹ ਬੰਦਾ ਕਿਸੇ ਵੀ ਤਾਕਤ ਦਾ ਡਟ ਕੇ ਮੁਕਾਬਲਾ ਕਰ ਸਕਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਨਾਮ ਪਰਿਓ ਹੈ ਭਗਤ ਗੋਬਿੰਦ ਕਾ, ਇਹ ਰੱਖੋ ਪੈਜ ਤੁਮਾਰੀ, ਪਰਮਾਤਮਾ ਤੂੰ ਸਾਡੀ ਪੈਜ ਰੱਖ, ਤੂੰ ਸਾਡੀ ਬਾਂਹ ਫੜ, ਤਾਂ ਕਿ ਇਸ ਬਹੁ ਪੱਖੀ ਗਿਰਾਵਟ ਦੇ ਅੰਦਰ ਅਸੀਂ ਆਪਣੀ ਵਡਿਆਈ ਨੂੰ ਦੁਬਾਰਾ ਪ੍ਰਾਪਤ ਕਰ ਸਕੀਏ।
ਆਪਣੀ ਮਾਣਿਆ ਤੂੰ ਮਾਣ ਨਚੀਜਿਆ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ
ਹਰ ਜੀਓ ਨਿਮਾਣਿਆ ਤੂੰ ਮਾਣ ਹਰੀ ਜੀਓ ਇਹ ਵਾਹਿਗੁਰੂ ਜੀ ਹੈ ਪਰਮਾਤਮਾ ਜੀ ਤੂੰ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਜਿਨ੍ਹਾਂ ਲੋਕਾਂ ਨੂੰ ਇਹ ਸਮਝਿਆ ਜਾਏ ਕਿ ਇਹ ਇਹਨਾਂ ਦੇ ਪੱਲੇ ਕੋਈ ਮਾਣ ਨਹੀਂ ਹੈ ਕਾਬਲੀਅਤ ਨਹੀਂ ਹੈ ਵਡਿਆਈ ਨਹੀਂ ਹੈ ਕਮਜ਼ੋਰ ਹੋ ਚੁੱਕੇ ਨੇ ਇਹ ਗਿਰਾਵਟ ਦਾ ਸ਼ਿਕਾਰ ਨੇ ਪਰਮਾਤਮਾ ਉਹਨਾਂ ਨੂੰ ਮਾਣ ਦੇਣ ਵਾਲਾ ਹੈ ਨਚੀਜਿਆਂ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਹੋ ਕੁਰਬਾਨ ਪਰਮਾਤਮਾ ਦੀ ਇਹ ਕੁਦਰਤ ਹੈ ਪਰਮਾਤਮਾ ਦੀ ਇਹ ਵਡਿਆਈ ਹੈ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਤਰੇ ਜਾਂ ਕੀ ਸ਼ੋਤ ਜਗਤ ਕਉ ਲਾਗੈ ਤਾਂ ਪਰ ਤੂੰ ਹੀ ਧਰੈ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਗੋਬਿੰਦ ਪਰਮਾਤਮਾ ਨੂੰ ਕਿਹਾ ਗਿਆ ਪਰ ਗੁਰੂ ਵੀ ਗੋਬਿੰਦ ਰੂਪੀ ਹੈ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਗੁਰੂ ਵੀ ਗੋਬਿੰਦ ਰੂਪ ਹੈ ਪਰਮਾਤਮ ਰੂਪ ਹੈ ਗੁਰੂ ਦੇ ਕੋਲ ਐਸੀ ਵਡਿਆਈ ਹੈ ਗੁਰੂ ਕੋਲ ਐਸੀ ਤਾਕਤ ਹੈ ਗੁਰੂ ਕੋਲ ਐਸੀ ਸਮਰੱਥਾ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਿੰਦੁਸਤਾਨ ਦੀ ਇਸ ਤਰੀਕੇ ਨਾਲ ਕਾਇਆ ਕਲਪ ਕਰ ਦਿੱਤੀ ਇਸ ਤਰੀਕੇ ਨਾਲ ਮਧੋਲੀ ਜਾ ਰਹੀ ਲਤਾੜੀ ਜਾ ਰਹੀ ਮਨੁੱਖਤਾ ਨੂੰ ਮਹਾਰਾਜ ਨੇ ਇਸ ਤਰੀਕੇ ਨਾਲ ਅਗਵਾਈ ਬਖਸ਼ੀ ਇੱਕ ਸ਼ਾਇਰ ਨੇ ਲਿਖਿਆ ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ ਬਾਤ ਕਹੂੰ ਮੈਂ ਅਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲਤਾ ਕਟੇਬਨ ਕੁਰਾਨ ਕੀ ਪਾਪ ਪ੍ਰਪਕ ਜਾਤੇ ਧਰਮ ਦਸਕ ਜਾਤੇ ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੇਹੁਰਾ ਸੰਤੋਖ ਸਿੰਘ ਦੂਰ ਹੋਤੇ ਦੇਵੀ ਦੇਵ ਦੇਹੁਰਾ ਸੰਤੋਖ ਸਿੰਘ ਦੂਰ ਹੋਤੇ ਮਿੱਟ ਜਾਤੀ ਰੀਤ ਕਥਾ ਕਟੇਬਨ ਕੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਰਮ ਸੂਰ ਸੂਰਤ ਨਾ ਹੋਤੀ ਜੋ ਕਿਰਪਾ ਨਿਧਾਨ ਕੀ ਕਵੀ ਸੰਤੋਖ ਸਿੰਘ ਲਿਖਦਾ ਹਿੰਦੁਸਤਾਨ ਦੇ ਅੰਦਰ ਜੇ ਅੱਜ ਅਨੇਕਤਾ ਦਿਸ ਰਹੀ ਹੈ ਬਹੁ ਧਰਮ ਦਿਸ ਰਹੇ ਨੇ ਮਨੁੱਖਤਾ ਦਿਸ ਰਹੀ ਹੈ ਤੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਹੈ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਹੈ ਜਿਨ੍ਹਾਂ ਨੇ ਇੱਥੋਂ ਦੀ ਮਨੁੱਖਤਾ ਨੂੰ ਉਭਾਰਿਆ ਜਿਨ੍ਹਾਂ ਨੇ ਇੱਥੋਂ ਦੀ ਮਨੁੱਖਤਾ ਨੂੰ ਇੰਨਾ ਬਲਵਾਨ ਕੀਤਾ ਜਿਨ੍ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵੇਲੇ ਸਮੇਂ ਦੀ ਹਕੂਮਤ ਦੇ ਨਾਲ ਟੱਕਰ ਲਈ ਚਾਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਸ ਲਈ ਆਪਣਾ ਸਰਬੰਸ ਕੁਰਬਾਨ ਕਰਨਾ ਪਿਆ ਇਨਸਾਫ ਕਰੇ ਜ਼ਮਾਨਾ ਤੋਂ ਯਕੀ ਹੈ ਕਹਿ ਦੇਦਾ ਗੋਬਿੰਦ ਕਾ ਸਾਨੀ ਹੀ ਨਹੀਂ ਹੈ ਕਵੀ ਅੱਲਾ ਯਾਰ ਖਾਂ ਯੋਗੀ ਲਿਖਦਾ ਨਾਨਕ ਕੀ ਸੁਗੰਧ ਹੈ ਕਰਤਾਰ ਕੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਕੀ ਵੋ ਤਾਰੀਫ ਕੰਮ ਹੈ ਹਰ ਚੰਦ ਮੇਰੇ ਹਾਥ ਮੈਂ ਪੁਰਜੋਰ ਕਲਮ ਹੈ ਸਾਹਿਬ ਕੇ ਲਿਖੋ ਵਸਬ ਕਹਾਂ ਤਾਬੇ ਰਕਮ ਹੈ ਇੱਕ ਆਂਖ ਸੇ ਬੁਲਬਲਾ ਕੁਲ ਬਹਿਰ ਕੋ ਦੇਖੇ ਸਾਹਿਲ ਕੋ ਦੇਖੇ ਮਜਧਾਰ ਕੋ ਦੇਖੇ ਜਾਂ ਲਹਿਰ ਕੋ ਦੇਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੰਨੀ ਵਡਿਆਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਇੰਨੀਆਂ ਬਖਸ਼ਿਸ਼ਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਇੱਕ ਐਸੀ ਸੋਚ ਸੀ ਇੱਕ ਐਸਾ ਫਲਸਫਾ ਸੀ ਜਿਸ ਲਈ ਮਹਾਰਾਜ ਨੇ ਆਪਣਾ ਸਰਬੰਸ ਕੁਰਬਾਨ ਕੀਤਾ ਜਿਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਾਰ ਪੁੱਤਰ ਸ਼ਹੀਦ ਕਰਵਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਗੜੀ ਦੇ ਅੰਦਰ ਬਾਬਾ ਅਜੀਤ ਸਿੰਘ ਨੂੰ ਸ਼ਹੀਦ ਹੁੰਦਿਆਂ ਤੱਕਿਆ ਬਾਬਾ ਜੁਝਾਰ ਸਿੰਘ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਜੰਗ ਦੇ ਮੈਦਾਨ ਦੇ ਅੰਦਰ ਆ ਕੇ ਇਜਾਜ਼ਤ ਮੰਗਦਾ ਇਸ ਵਕਤ ਕਹਾ ਨੰਨੇ ਸੇ ਮਾਸੂਮ ਪਿਸਰ ਨੇ ਰੁਖਸਤ ਹਮੇ ਦਿਲਵਾਓ ਪਿਤਾ ਜਾਏਂਗੇ ਮਰਨੇ ਭਾਈ ਸੇ ਬਿਛੜ ਕਰ ਹਮੇ ਜੀਣਾ ਨਹੀਂ ਆਤਾ
सोना नहीं आता, खाना नहीं आता, पीना नहीं आता। आकाश से नहीं रोका तुम्हें बोले गुरु गोबिंद, उस नन्हे से जाबार से बोले गुरु गोबिंद। गुरु गोबिंद सिंह महाराज को जुझार सिंह आके इजाजत मंगदा है, कहने लगा लड़ना नहीं आता हमें, मरना तो आता है, खुद बढ़ के गला तेग पे धरना तो है आता। की होया मैनू बाबा अजीत सिंह वांगू अजे तक जंग दे मैदान दे अंदर ओह जिहा लड़ना नहीं आउंदा, पर मैनू शहीद होना आंदा है। आगाज से नहीं रोका बोले गुरु गोबिंद, उस नन्हे से जाबाज से बोले गुरु गोबिंद। तो आओ तने खाक पे हथियार सजा दे, नन्नी सी कमा नन्नी सी तलवार सजा दे। लो जाओ सिधारो तुम्हें अल्लाह को सौंपा, मरो या मारो तुम्हें अल्लाह को सौंपा, रब को ना विसारो तुम्हें अल्लाह को सौंपा, सिखी को उभारो तुम्हें अल्लाह को सौंपा। वाहे गुरु अब जंग में हिम्मत तुम्हें बख्शे, प्यासे हो बहुत जामे शहादत तुम्हें बख्शे। देखो इनिया कुर्बानियां गुरु गोबिंद सिंह महाराज ने। कवि अल्लाह यार खां योगी एक होर गल लिखदा, कहंदा यूसुफ को याकूब के बिछड़ने ने रुलाया, सागर कोई ऐसा रसूलों में आया, ऋषियों का मर्तबा गुरु गोबिंद ने बढ़ाया, कटवा के पिसर चार एक आंसू ना बहाया। कहन लगा अल्लाह यार का योगी यासूफ को यूकब ने बिछड़ने ने रुलाया, जदों प्यो पुत्र बिछड़े तो प्यो ने रो रो के अपनियां अखां की रोशनी गवा ली। श्री रामचंद्र बनवास विखे गए, अजे उन्हां दी पत्नी नाल सी, भरा नाल सी, ते दशरथ वियोग नूं बर्दाश्त नहीं कर सकिया। अर्जन जंग दे मैदान दे अंदर अपने रिश्तेदारां नूं देख के वियोग दे अंदर चला गया, पर गुरु गोबिंद सिंह महाराज ने आप अपनियां अखां दे सामने अपने पुत्र शहीद करवा के उन्हां रसूल दा, पैगंबरां दा, ऋषियां दा रुतबा बढ़ाया। अज तक संसार दे अंदर एहो जिहा पैगंबर, एहो जिहा रसूल जिसने मनुखता की खातर, लुकाई की खातर अपने चारे पुत्र शहीद करवा के भी अपनिया अखां तो एक भी हंजू नहीं बहाया। हंसा वर्गे बाल याने मौत की गोदी विच जा सुते, पर मैं ऐसा जिगरा तकिया जिस ते गम का वार ना होया, अंबर पिटिया धरती चीकी बाज तड़पिया नीला रोया, पर नीले का शैल शबीला बांका शाह सवार ना रोया। जदों नूरे माही ने गुरु गोबिंद सिंह महाराज नूं छोटे साहबजादियां दी शहादत की खबर लिया के दिती, ऐसा वियोगमई माहौल सी, कोई भी ऐसी अख नहीं सी जड़ी सिली नहीं हुई होएगी, पर गुरु गोबिंद सिंह महाराज उन्होंने अपनियां अखां तो एक भी हंजू नहीं केरिया, क्योंकि गुरु गोबिंद सिंह महाराज उस अकाल पुरख वाहिगुरु के पाने के अंदर, उस परमात्मा की रजा के अंदर, उसकी वडियाई विच रहिंदिया होया। जिहड़ा बंदा जीवन दे अंदर सच दा पल्ला फड़दा, क्योंकि गुरु महाराज ने ये जिहड़े पूरने पाए ने ये साडे लई एक प्रेरणा है, सच दा पल्ला फड़ के सच दे रस्ते दे उत्ते तुरदिया होया, रब दे भरोसा रख के बंदा हर वेले खिड़े मच्छे चढ़दी कला विच रहे। गुरु गोबिंद सिंह महाराज ने औखे तो औखे समय, एक्सट्रीम हालात दे अंदर, सब तो माड़े हालात दे अंदर गुरु गोबिंद सिंह महाराज ने अध्यात्मक बल कायम रखिया। इसे करके महाराज की वडियाई की है इतिहासकारा ने, गुरु के सिखा ने। भाई नंद लाल जी नासरो मंसूर गुरु गोबिंद सिंह, एज दी मंजूर गुरु गोबिंद सिंह, जुमला फैजे नूर गुरु गोबिंद सिंह, हक हक आगा गुरु गोबिंद सिंह, शाहे शाहन शाह गुरु गोबिंद सिंह, हक हक आदेश गुरु गोबिंद सिंह, बादशाह दरवेश गुरु गोबिंद सिंह। आओ कोई भी रसना ऐसी खाली ना रवे जड़ी सतगुरु महाराज दे इस पावन प्रकाश दिवस दे उत्ते गुरु गोबिंद सिंह महाराज दा नाम लए तो बिना रवे। नासरो मंसूर, नासरो मंसूर, एज दी मंजूर, एज दी मंजूर, हक हक आगा, शाहे शाहन शाह, हक हक आदेश, बादशाह दरवेश, खालसो बेकीना, हक हक आईना, बोले। ਸੋਨਿਹਾਰ ਹਰ ਜੀਓ ਨਿਮਾਣਿਆਂ ਤੂੰ ਮਾਣ ਨਚੀਜਿਆਂ ਚੀਜ ਕਰੇ ਮੇਰਾ ਗੋਬਿੰਦ। ਮੇਰਾ ਗੁਰੂ ਨਿਮਾਣਿਆਂ ਨੂੰ ਮਾਣ ਦੇਣ ਵਾਲਾ, ਮੇਰਾ ਗੁਰੂ ਕਮਜ਼ੋਰਾਂ ਦੇ ਅੰਦਰ ਬਲ ਭਰਨ ਵਾਲਾ, ਮੇਰਾ ਗੁਰੂ ਲਤਾੜਿਆਂ ਜਾ ਰਿਹਾ ਨੂੰ, ਪੀਸਿਆਂ ਜਾ ਰਿਹਾ ਨੂੰ, ਕਮਜ਼ੋਰਾਂ ਨੂੰ ਪਲ ਦੇਣ ਵਾਲਾ ਔਰ ਉਹਨਾਂ ਦੇ ਅੰਦਰ ਚੜ੍ਹਦੀ ਕਲਾ ਭਰਨ ਵਾਲਾ। ਤੋ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ, ਹਰ ਜੀਓ ਨਿਮਾਣਿਆਂ ਤੂੰ ਮਾਣ ਨਚੀਜਿਓ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ।
ਰਹਾਉ ਜੈਸਾ ਬਾਲਕ ਭਾਈ ਸੁਭਾਈ, ਲੱਖ ਅਪਰਾਧ ਕਮਾਵੇ।
ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ। ਜਿਵੇਂ ਬੱਚਾ ਹੈ ਉਹ ਭਾਏ ਸੁਭਾਈ ਤੋਂ ਭਾਵ ਆਪਣੇ ਸੁਭਾਅ ਵਸ ਕਈ ਗਲਤੀਆਂ ਕਰ ਜਾਂਦਾ, ਜਿਵੇਂ ਅਨੰਦਪੁਰ ਸਾਹਿਬ ਦਾ ਜਦੋਂ ਘੇਰੇਬੰਦੀ ਸੀ ਤੇ ਕੁਝ ਐਸੇ ਭੁੱਲਰ ਸਿੱਖ ਸਨ, ਇੱਕ ਦੁਣੀ ਚੰਦ ਜਿਹੜਾ ਹਾਥੀ ਦਾ ਮੁਕਾਬਲਾ ਕਰਨ ਤੋਂ ਡਰਦਾ ਭੱਜ ਗਿਆ, ਕੁਝ ਸਿੱਖ ਹੋਰ ਜਿਹੜੇ ਅਨੰਦਪੁਰ ਸਾਹਿਬ ਦੇ ਅੰਦਰ ਕਿਲੇ ਨੂੰ ਛੱਡ ਕੇ ਖਿਸਕ ਗਏ। ਜਦੋਂ ਘਰ ਗਏ ਆਂਢ ਗੁਆਂਢ ਨੇ, ਘਰ ਦੇ ਜੀਆਂ ਨੇ ਲਾਹਣਤਾਂ ਪਾਈਆਂ ਤੇ ਮਨ ਦੇ ਅੰਦਰ ਪਛਤਾਵਾ ਆਇਆ, ਮਨ ਦੇ ਅੰਦਰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਖਿਦਰਾਨੇ ਦੀ ਢਾਬ ਦੇ ਉੱਤੇ ਜਦੋਂ ਪਹੁੰਚੇ, ਦੀਨੇ ਕਾਂਗੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮਾ ਲਿਖਿਆ। ਲਖਮੀਰ ਤੇ ਸ਼ਮੀਰ ਕੋਲ ਹੁੰਦੇ ਹੋਏ ਸਤਿਗੁਰੂ ਮਹਾਰਾਜ ਦੀਨੇ ਕਾਂਗੜੇ ਪਹੁੰਚੇ। ਰਾਏ ਕੱਲੇ ਦੇ ਬੰਦੇ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਲਿਆਂਦੀ ਤੇ ਵਜ਼ੀਰ ਖਾਂ ਨੇ ਅਜੇ ਤੱਕ ਫੌਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਗਰ ਲਾਈਆਂ ਹੋਈਆਂ ਸਨ, ਕਿਉਂਕਿ ਉਹਨੂੰ ਇਹ ਗੱਲ ਅੰਦਰੋਂ ਖਾਈ ਜਾ ਰਹੀ ਸੀ ਕਿ ਮੈਨੂੰ ਆਪਣੇ ਕੀਤੇ ਹੋਏ ਕੁਕਰਮਾਂ ਦਾ ਇੱਕ ਦਿਨ ਹਿਸਾਬ ਦੇਣਾ ਪੈਣਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਪੂਰੇ ਦੇ ਕਹਿਣ ਦੇ ਉੱਤੇ ਉਹ ਖਿਦਰਾਨੇ ਦੀ ਢਾਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਖੀਰਲੀ ਜੰਗ ਲੜੀ, ਉਹ ਸਿੱਖ ਮਜੈਲ ਦੇ ਭਾਈ ਮਾਹ ਸਿੰਘ ਦੀ ਅਗਵਾਈ ਦੇ ਅੰਦਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਪਣੀ ਭੁੱਲ ਬਖਸ਼ਾਉਣ ਵਾਸਤੇ ਦੁਬਾਰਾ ਪਹੁੰਚੇ। ਤੇ ਉਸ ਜੰਗ ਦੇ ਮੈਦਾਨ ਦੇ ਅੰਦਰ ਵਜ਼ੀਰ ਖਾਂ ਦੀਆਂ ਫੌਜਾਂ ਨਾਲ ਉਹਨਾਂ ਗੁਰੂ ਕੇ ਸਿੱਖਾਂ ਨੇ, ਮਜੈਲ ਦੇ ਸਿੱਖਾਂ ਨੇ ਡਟ ਕੇ ਟਾਕਰਾ ਕੀਤਾ ਤੇ ਉਸ ਮੁਕਤਸਰ ਦੀ ਧਰਤੀ ਦੇ ਉੱਤੇ ਸ਼ਹਾਦਤਾਂ ਦਿੱਤੀਆਂ। ਜਦੋਂ ਜੰਗ ਖਤਮ ਹੋਈ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੰਗ ਦੇ ਮੈਦਾਨ ਦੇ ਅੰਦਰ ਆਏ ਔਰ ਜਿਹੜੇ ਬੰਦੇ ਜਿਹੜੇ ਗੁਰੂ ਕੇ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਸਨ ਉਹਨਾਂ ਨੂੰ ਅਸੀਸਾਂ ਦੇ ਰਹੇ ਨੇ, ਇਹ ਮੇਰਾ 5,000 ਹੈ, ਇਹ ਮੇਰਾ 10,000 ਹੈ। ਤੇ ਇੱਕ ਸਿੱਖ ਜਿਹੜਾ ਭਾਈ ਮਾਹ ਸਿੰਘ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀਰ ਆਸਨ ਹੋ ਕਰਕੇ ਇਸ ਦਾ ਸਿਰ ਆਪਣੇ ਪੱਟਾਂ ਦੇ ਉੱਤੇ ਰੱਖਿਆ ਤੇ ਅਜੇ ਸਹਿਕ ਰਿਹਾ ਸੀ ਤੇ ਕਲਗੀਧਰ ਪਾਤਸ਼ਾਹ ਜੀ ਨੇ ਮੱਥੇ ਦੇ ਉੱਤੇ ਹੱਥ ਪੇਰਿਆ, ਖੂਨ ਪੂੰਜਿਆ ਤੇ ਭਾਈ ਮਾਹ ਸਿੰਘ ਦੀਆਂ ਅੱਖਾਂ ਖੋਲੀਆਂ ਤੇ ਜਦੋਂ ਆਪਣੇ ਸਨਮੁਖ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ, ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ। ਜਿਸ ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਪਛਤਾਵੇ ਦੀ ਅੱਗ ਵਿੱਚ ਸੜਦਿਆਂ ਹੋਇਆਂ ਇਹ ਸ਼ਹਾਦਤ ਦਿੱਤੀ ਸੀ, ਅੱਜ ਉਹੀ ਉਹ ਗੁਰੂ ਅਖੀਰਲੇ ਸਮੇਂ ਦੇ ਉੱਤੇ ਆ ਕੇ ਭਾਈ ਮਾਹ ਸਿੰਘ ਦੇ ਸਿਰ ਦੇ ਉੱਤੇ ਹੱਥ ਫੇਰ ਰਿਹਾ। ਤੇ ਉਸ ਵੇਲੇ ਭਾਈ ਮਾਹ ਸਿੰਘ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕਹੇ ਸੀ, ਭਾਈ ਮਾਹ ਸਿੰਘਾ ਕੁਝ ਮੰਗ ਲੈ। ਦੇਖੋ ਇੱਕ ਵੇਲਾ ਸੀ ਭਾਈ ਮਾਹ ਸਿੰਘ ਸੰਸਾਰ ਤੋਂ ਡਰਦਾ ਕੂੜੀ ਜੇ ਜ਼ਿੰਦਗੀ ਵਾਸਤੇ ਗੁਰੂ ਤੋਂ ਬੇਮੁੱਖ ਹੋ ਕੇ ਭੱਜਿਆ ਸੀ। ਅੱਜ ਇੱਕ ਸਮਾਂ ਐਸਾ ਜਦੋਂ ਗੁਰੂ ਕਹਿੰਦਾ ਜ਼ਿੰਦਗੀ ਮੰਗ ਲੈ, ਕੁਝ ਮੰਗ ਲੈ, ਪਰ ਭਾਈ ਮਾਹ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਕੁਝ ਨਹੀਂ ਚਾਹੀਦਾ, ਜੇ ਤੁਰ ਉੱਠੇ ਹੋ ਤੇ ਆਪਣੇ ਬੱਚੇ ਦੀ ਗਲਤੀ ਮਾਫ ਕਰੋ, ਜਿਹੜਾ ਅਸੀਂ ਬਿਦਾਵਾ ਲਿਖ ਕੇ ਦੇ ਆਏ ਸਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਨੂੰ ਪਾੜ ਦਿਓ ਤੇ ਸਾਨੂੰ ਆਪਣੇ ਗਲੇ ਨਾਲ ਲਾਓ। ਤੇ ਕਲਗੀਧਰ ਪਾਤਸ਼ਾਹ ਜੀ ਨੇ ਉਸ ਵੇਲੇ ਉਹਨਾਂ ਦੀ ਟੁੱਟੀ ਗੰਢੀ ਸੀ ਔਰ ਉੱਥੇ ਮਹਾਰਾਜ ਨੇ ਉਹਨਾਂ ਸਾਰੇ ਸਿੱਖਾਂ ਨੂੰ ਜਿਹੜੇ ਉਸ ਵੇਲੇ ਸ਼ਹੀਦ ਹੋਏ ਆਖਿਆ ਸੀ, ਇਹ ਮੁਕਤਿਆਂ ਦੀ ਧਰਤੀ ਹੈ, ਇਸ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਣ ਵਾਲੇ ਇਸ ਜੰਮਣ ਮਰਨ ਦੇ ਗੇੜ ਤੋਂ ਮੁਕਤ ਹੋ ਗਏ। ਤੋ ਜੇ ਬੱਚਾ ਗਲਤੀ ਕਰਦਾ, ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁਣ ਪਿਤਾ ਗੱਲ ਲਾਵੇ, ਪਿਤਾ ਉਸ ਨੂੰ ਦੁਬਾਰਾ ਗੱਲ ਲਾਉਂਦਾ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ। ਪਰਮਾਤਮਾ ਵਾਹਿਗੁਰੂ ਸਤਿਗੁਰੂ ਜੀਵ ਦੇ ਪਿਛਲੇ ਔਗਣਾਂ ਨੂੰ ਬਖਸ਼ ਕੇ ਉਸ ਨੂੰ ਅੱਗੋਂ ਸੂਝ ਦਿੰਦਾ ਹੈ।
ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾ ਕਿਸ ਪਹਿ ਆਖ ਸੁਣਾਈਐ।
ਹਰ ਅੰਤਰ ਜਾਮੀ ਸਭ ਵਿਦ ਜਾਣੈ, ਪਰਮੇਸ਼ਵਰ ਅੰਤਰ ਜਾਮੀ ਹੈ, ਸਾਡੀ ਮਨ ਦੀ ਅਵਸਥਾ ਨੂੰ ਜਾਣਦਾ ਹੈ, ਤਾਂ ਕਿਸ ਪੈ ਆਖ ਸੁਣਾਈਏ। ਫਿਰ ਕਿਸ ਨੂੰ ਆਖ ਕੇ ਸੁਣਾਈਏ, ਸੁਣਾਈਏ ਤਾਂ ਜੇ ਉਸ ਨੂੰ ਨਾ ਪਤਾ ਹੋਵੇ। ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਣਾਈਏ।
ਕਹਿਣੈ ਕਥਨ ਨਾ ਭੀਜੈ ਗੋਬਿੰਦ ਹਰ ਭਾਵੈ ਪੈਜ ਰਖਾਈਐ।
ਗੋਬਿੰਦ ਪਰਮਾਤਮਾ ਵਾਹਿਗੁਰੂ ਨਿਰੰਕਾਰ ਸਿਰਫ ਕਥਨੀ ਨਾਲ ਭਿੱਜਦਾ ਵੀ ਨਹੀਂ ਹੈ, ਸਿਰਫ ਕਹਿਣ ਨਾਲ ਹੀ ਗੱਲ ਨਹੀਂ ਬਣਦੀ, ਉਹ ਜਦੋਂ ਆਪ ਉਸ ਨੂੰ ਪਾਉਂਦਾ ਹੈ, ਹਰ ਭਾਵੈ ਪੈਜ ਰਖਾਈਐ, ਫਿਰ ਆਪਣੀ ਪੈਜ ਰੱਖਦਾ ਹੈ। ਇਹ ਉਸ ਦਾ ਬਿਰਧ ਹੈ, ਇਹ ਉਸ ਦੀ ਵਡਿਆਈ ਹੈ, ਇਹ ਉਸ ਦੀ ਬਖਸ਼ਿਸ਼ ਹੈ।
ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈਐ।
ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈਐ। ਸਤਿਗੁਰੂ ਮਹਾਰਾਜ ਨੇ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਓਟ ਤੱਕਣ ਵਾਸਤੇ ਹੁਕਮ ਕੀਤਾ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਕੇਸਗੜ੍ਹ ਸਾਹਿਬ ਦੇ ਖੁੱਲ੍ਹੇ ਮੈਦਾਨ ਦੇ ਅੰਦਰ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਗੁਰੂ ਕੇ ਸਿੱਖਾਂ ਦੀ ਝੋਲੀ ਵਿੱਚ ਪਾਈ, ਖਾਲਸਾ ਪੰਥ ਦੀ ਸਿਰਜਣਾ ਕੀਤੀ, ਸੰਤ ਸਿਪਾਹੀ ਸਿਰਜਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਫਿਰ ਆਪ ਪੰਜਾਂ ਦੇ ਸਨਮੁਖ ਗੋਡੇ ਟੇਕ ਕੇ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਨੇ ਉਹਨਾਂ ਪੰਜਾਂ ਕੋਲੋਂ ਆਪ ਖੰਡੇ ਬਾਟੇ ਦੀ ਪੌਲ ਗ੍ਰਹਿਣ ਕੀਤੀ, ਔਰ ਫਿਰ ਮਹਾਰਾਜ ਨੇ ਸਿੱਖਾਂ ਨੂੰ ਰਹਿਤ ਮਰਿਆਦਾ ਦ੍ਰਿੜ ਕਰਾਈ, ਸਿੱਖਾਂ ਨੂੰ ਸਿੱਖੀ ਦਾ ਕੋਡ ਆਫ ਕੰਡਕਟ ਦ੍ਰਿੜ ਕਰਾਇਆ। ਮਹਾਰਾਜ ਨੇ ਇਹ ਬਚਨ ਲਿਖੇ ਕਿ ਜਿਹੜਾ ਸਿੱਖ ਹੈ, ਜਿਹੜਾ ਖਾਲਸਾ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਸਿਵਾ, ਇੱਕ ਪਰਮਾਤਮਾ ਤੋਂ ਸਿਵਾ, ਇੱਕ ਨਿਰੰਕਾਰ ਤੋਂ ਸਿਵਾ, ਸਾਹਿਬ ਮੇਰਾ ਏਕੋ ਹੈ, ਭਾਈ ਏਕੋ ਹੈ। ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨਹਿਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਵਰਤ ਗੋਰ ਮੜੀ ਮਠ ਭੂਲ ਨ ਮਨ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਣੈ। ਸਿੱਖ ਨੂੰ ਮਹਾਰਾਜ ਨੇ ਇੱਕ ਪਰਮਾਤਮਾ ਦੇ ਲੜ ਲਾਇਆ, ਇੱਕ ਵਾਹਿਗੁਰੂ ਦੇ ਲੜ ਲਾਇਆ। ਸਿੱਖ ਆਪਣੀ ਜ਼ਿੰਦਗੀ ਦੇ ਅੰਦਰ ਉਸੇ ਇੱਕ ਦੀ ਆਰਾਧਨਾ ਕਰਦਾ, ਇੱਕ ਦੀ ਸ਼ਰਨ ਵਿੱਚ ਪੈਂਦਾ, ਇੱਕ ਦੇ ਨਾਮ ਨੂੰ ਦ੍ਰਿੜ ਕਰਦਾ। ਇਸ ਕਰਕੇ ਗੁਰਦੇਵ ਕਹਿੰਦੇ ਨੇ ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈਐ।
ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ।
ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ, ਜਦੋਂ ਠਾਕੁਰ ਪਰਮਾਤਮਾ ਪ੍ਰਭੂ ਦਇਆ ਦਾ ਆਲੇ ਦਇਆ ਦਾ ਘਰ ਕਿਰਪਾ ਕਰਦਾ ਹੈ ਤੇ ਫਿਰ ਆਪ ਜੀਵ ਦੀ ਬੇਨਤੀ ਸੁਣਦਾ ਹੈ।
ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ।
ਪੂਰਾ ਸਤਿਗੁਰ ਮੇਲ ਮਿਲਾਵੈ, ਪੂਰਾ ਗੁਰੂ ਜੀਵ ਨੂੰ ਪਰਮਾਤਮਾ ਨਾਲ ਮਿਲਾਉਂਦਾ, ਵਾਹਿਗੁਰੂ ਨਾਲ ਮਿਲਾਉਂਦਾ ਹੈ, ਸੱਚ ਨਾਲ ਮਿਲਾਉਂਦਾ, ਧਰਮ ਨਾਲ ਮਿਲਾਉਂਦਾ, ਨੇਕੀ ਨਾਲ ਮਿਲਾਉਂਦਾ, ਪਰਉਪਕਾਰ ਨਾਲ ਮਿਲਾਉਂਦਾ। ਫਿਰ ਕੀ ਹੈ ਮਨ ਕੀ ਚਿੰਤੀ, ਉਹ ਮਨ ਦੀ ਚਿੰਤਾ ਜਿਹੜੀ ਉਹ ਬਿਲਸ ਜਾਂਦੀ ਹੈ। ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ, ਚੂਕੈ ਤੋਂ ਭਾਵ ਖਤਮ ਹੋ ਜਾਂਦੀ ਹੈ। ਦੇਖੋ ਮਹਾਰਾਜ ਨੇ ਸਿੱਖ ਨੂੰ ਜਿਹੜੀ ਚੜ੍ਹਦੀ ਕਲਾ ਦਿੱਤੀ ਹੈ, ਮਹਾਰਾਜ ਨੇ ਸਿੱਖ ਦੀ ਜ਼ਿੰਦਗੀ ਦੇ ਅੰਦਰ ਜਿਹੜਾ ਇਹ ਵੀਰ ਰਸ ਭਰਿਆ, ਜਿਹਨੂੰ ਅਸੀਂ ਕਹਿੰਦੇ ਦੇਗ ਤੇਗ ਫਤਿਹ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ, ਇਹ ਕੀ ਹੈ, ਇਹ ਇੱਕ ਪੋਜ਼ਿਟਿਵ ਥਿੰਕਿੰਗ ਹੈ। ਇਹ ਫਤਿਹ ਸਿਰਫ ਜੰਗ ਦੇ ਮੈਦਾਨ ਦੀ ਫਤਿਹ ਨਹੀਂ ਹੈ, ਇਹ ਜ਼ਿੰਦਗੀ ਦੇ ਹਰ ਕੰਮ ਦੇ ਅੰਦਰ ਫਤਿਹ। ਇਹ ਚੜ੍ਹਦੀ ਕਲਾ ਸਿਰਫ ਜੰਗ ਦੇ ਮੈਦਾਨ ਦੀ ਚੜ੍ਹਦੀ ਕਲਾ ਨਹੀਂ ਹੈ, ਜੰਗ ਦੇ ਮੈਦਾਨ ਵਿੱਚ ਵੀ ਸਿੱਖਾਂ ਦੀ ਚੜ੍ਹਦੀ ਕਲਾ, ਪਰ ਚੜ੍ਹਦੀ ਕਲਾ ਇੱਕ ਤਰੀਕੇ ਦੇ ਨਾਲ ਦੀ ਆਰਟ ਆਫ ਪੋਜ਼ਿਟਿਵ ਥਿੰਕਿੰਗ ਹੈ। ਜਦੋਂ ਬੰਦਾ ਜੀਵਨ ਦੇ ਅੰਦਰ ਕਦੀ ਢਹਿੰਦੀ ਕਲਾ ਦਾ ਸ਼ਿਕਾਰ ਨਾ ਹੋਵੇ, ਸੱਚ ਦੇ ਮਾਰਗ ਤੇ ਤੁਰਦਿਆਂ ਹੋਇਆਂ, ਜਿਹੜਾ ਬੰਦਾ ਪੰਥ ਤੋਂ ਭਾਵ ਕੀ ਹੈ, ਜਿਹੜਾ ਬੰਦਾ ਸੱਚ ਦੇ ਮਾਰਗ ਤੇ ਤੁਰਦਾ, ਗੁਰੂ ਦੇ ਪੰਥ ਦੇ ਉੱਤੇ ਤੁਰਦਾ, ਉਹਦੀ ਜਿੱਤ ਹੈ। ਸੱਤਿਆ ਮੇਵ ਜਪਤੇ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ, ਇਹ ਮਨ ਦੇ ਅੰਦਰ ਭਰੋਸਾ ਰੱਖੋ। ਰੱਬ ਦੇ ਮਾਰਗ ਦੇ ਉੱਤੇ ਤੁਰੀਏ, ਗੁਰੂ ਦੀ ਬਾਣੀ ਪੜ੍ਹ ਕੇ ਗੁਰੂ ਦੇ ਗਿਆਨ ਨਾਲ ਜੁੜੀਏ, ਸੰਸਾਰ ਦੇ ਅੰਦਰੋਂ ਧੱਕੇਸ਼ਾਹੀ ਖਤਮ ਕਰਨ ਵਾਸਤੇ, ਕੂੜ ਖਤਮ ਕਰਨ ਵਾਸਤੇ, ਬੇਇਨਸਾਫ਼ੀ ਖਤਮ ਕਰਨ ਦੇ ਵਾਸਤੇ ਜਦੋਂ ਸਿੱਖ ਜੂਝਦਾ ਤਾਂ ਫਿਰ ਉਹਦੇ ਮਨ ਦੇ ਅੰਦਰ ਇਹ ਸੰਕਲਪ ਹੁੰਦਾ ਦੇਗ ਤੇਗ ਫਤਿਹ। ਦੇਗ ਹਰ ਬੰਦੇ ਨੂੰ ਜ਼ਿੰਦਗੀ ਦੇ ਅੰਦਰ ਦੁਨਿਆਵੀ ਤੌਰ ਦੇ ਉੱਤੇ ਛਕਣ ਵਾਸਤੇ ਪਦਾਰਥ ਮਿਲੇ, ਭੋਜਨ ਮਿਲੇ, ਪ੍ਰਸ਼ਾਦਾ ਮਿਲੇ, ਉਸ ਦੀਆਂ ਦੁਨਿਆਵੀ ਲੋੜਾਂ ਪੂਰੀਆਂ ਹੋਣ। ਤੇਗ ਤੋਂ ਪਤਾ ਹਰ ਬੰਦੇ ਨੂੰ ਸਿਕਿਉਰਿਟੀ ਹੋਵੇ, ਹਰ ਬੰਦੇ ਦੀ ਸੁਰੱਖਿਆ ਹੋਵੇ, ਹਰ ਬੰਦਾ ਬੇਫਿਕਰ ਹੋ ਕੇ ਨਿਰਭੈ ਹੋ ਕਰਕੇ ਜੀਵਨ ਬਤੀਤ ਹੋਵੇ। ਮਹਾਰਾਜ ਨੇ ਇਸ ਕਰਕੇ ਸਾਡੇ ਅੰਦਰ ਇਹ ਗੁਣ ਭਰ ਦਿੱਤੇ, ਦੇਗ ਤੇਗ ਫਤਿਹ ਦਾ ਮਹਾਰਾਜ ਨੇ ਸਾਡੇ ਅੰਦਰ ਭਰਿਆ, ਪੰਥ ਕੀ ਜੀਤ ਦਾ ਜਜ਼ਬਾ ਭਰਿਆ। ਜਿਹੜੇ ਪੰਥ ਦੇ ਉੱਤੇ ਤੁਰਦੇ ਨੇ, ਜਿਹੜੇ ਪੰਥ ਦੇ ਧਾਰਮੀ ਨੇ, ਜਿਹੜੇ ਪੰਥ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਜ਼ਿੰਦਗੀ ਦੇ ਅੰਦਰ ਹਮੇਸ਼ਾ ਹੀ ਜਿੱਤ ਮਿਲਦੀ ਹੈ। ਰਾਜ ਕਰੇਗਾ ਖਾਲਸਾ, ਇਹ ਕੀ ਹੈ? ਪੋਜ਼ਿਟਿਵ ਥਿੰਕਿੰਗ ਹੈ। ਜਿਹੜਾ ਖਾਲਸਾ, ਜਿਹੜਾ ਅੰਦਰੋਂ ਅਤੇ ਬਾਹਰੋਂ ਨਿਰਮਲ ਹੈ, ਉਸ ਦੇ ਅੰਦਰ ਇਹੋ ਜਿਹੀ ਬਲ ਹੈ, ਉਹ ਰਾਜ ਕਰਦਾ। ਇਹ ਰਾਜ ਅੰਦਰਲਾ ਰਾਜ ਵੀ ਹੈ। ਦਾਸ ਕਬੀਰ ਚੜ੍ਹਿਓ ਗੜ ਉੱਪਰ ਰਾਜ ਲਈਓ ਅਵਿਨਾਸ਼ੀ, ਭਗਵੰਤ ਪੀਰ ਸਖਤ ਸਿਮਰਨ ਕੀ ਕਟੀ ਘਾਲ ਪੈ ਪਾਸੀ। ਦਾਸ ਕਬੀਰ ਚੜ੍ਹਿਓ ਗੜ ਉੱਪਰ ਰਾਜ ਲਈਓ ਅਵਿਨਾਸ਼ੀ। ਇਹ ਅਵਿਨਾਸ਼ੀ ਰਾਜ, ਇਹ ਚੜ੍ਹਦੀ ਕਲਾ, ਇਹ ਜਜ਼ਬੇ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਰੇ ਹਨ। ਇਹ ਸਾਡੀਆਂ ਚਿੰਤਾਵਾਂ ਦੂਰ ਕਰਨ ਵਾਸਤੇ, ਨਸ਼ਿਆਂ ਤੋਂ ਸਾਨੂੰ ਬਚਾਇਆ, ਵਿਕਾਰਾਂ ਤੋਂ ਸਾਨੂੰ ਬਚਾਇਆ। ਇਹ ਅਜੋਕੇ ਸਮੇਂ ਦੇ ਅੰਦਰ ਕਲਗੀਧਰ ਪਾਤਸ਼ਾਹ ਜੀ ਦਾ 350ਵਾਂ ਸਾਲ ਗੁਰਪੁਰਬ ਮਨਾਉਂਦਿਆਂ ਹੋਇਆਂ ਅੱਜ ਆਪਣੇ ਮਨ ਦੇ ਅੰਦਰ ਦ੍ਰਿੜ ਕਰੀਏ ਕਿ ਅਸੀਂ ਹਰ ਤਰ੍ਹਾਂ ਦੇ ਨਸ਼ਿਆਂ ਦਾ ਤਿਆਗ ਕਰੀਏ, ਹਰ ਤਰ੍ਹਾਂ ਦੇ ਵਿਕਾਰਾਂ ਦਾ ਤਿਆਗ ਕਰੀਏ। ਮਹਾਰਾਜ ਨੇ ਜਿਹੜੀ ਸਾਨੂੰ ਰਹਿਤ ਦਿੱਤੀ ਹੈ, ਅੰਮ੍ਰਿਤ ਵੇਲੇ ਦਾ ਨਿਤਨੇਮ ਦਿੱਤਾ ਹੈ, ਸਤਸੰਗਤ ਦੀ ਦਾਤ ਦਿੱਤੀ ਹੈ, ਔਰ ਐਸੀ ਚੜ੍ਹਦੀ ਕਲਾ ਸਾਨੂੰ ਦਿੱਤੀ ਹੈ, ਇਹ ਗੁਰੂ ਦੀ ਵਡਿਆਈ ਹੈ। ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੁੱਕੈ ਮਨ ਕੀ ਚਿੰਤੀ।
ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ।
ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਸ ਦੇ ਮੁਖ ਦੇ ਅੰਦਰ ਹਰੀ ਦੇ ਨਾਮ ਦੀ ਔਖਦ ਪੈ ਗਈ, ਜਿਸ ਨੇ ਨਾਮ ਨੂੰ ਦ੍ਰਿੜ ਕੀਤਾ, ਜਿਸ ਨੇ ਰਹਿਤ ਨੂੰ ਦ੍ਰਿੜ ਕੀਤਾ, ਜਿਸ ਨੇ ਜ਼ਿੰਦਗੀ ਦੇ ਅੰਦਰ ਗੁਰੂ ਦੇ ਨਿਤਨੇਮ ਨੂੰ ਦ੍ਰਿੜ ਕੀਤਾ, ਇਸੇ ਵਿੱਚੋਂ ਹੀ ਸੁੱਖ ਹੈ, ਇਸੇ ਵਿੱਚੋਂ ਹੀ ਖੁਸ਼ੀ ਹੈ, ਰਹਿਤ ਵਿੱਚੋਂ ਹੀ ਖੁਸ਼ੀ ਮਿਲਣੀ ਹੈ। ਰਹਿਤ ਵਾਲਾ, ਸੰਜਮ ਵਾਲਾ, ਵਿਵੇਕ ਬੁੱਧ ਵਾਲਾ ਜੀਵਨ। ਇੱਕ ਸ਼ਾਇਰ ਕਹਿੰਦਾ, ਦ ਹੈਪੀਨੈਸ ਡਜ਼ ਨੋਟ ਸਪ੍ਰਿੰਗਸ ਫਰੋਮ ਫਿਜ਼ੀਕਲ ਔਰ ਮੈਂਟਲ ਪਲੇਅਰ, ਬਟ ਫਰੋਮ ਡਿਵੈਲਪਮੈਂਟ ਆਫ ਰੀਜ਼ਨ ਐਂਡ ਐਡਜਸਟਮੈਂਟ ਆਫ ਕੰਡਕਟ ਟੂ ਦਾ ਨੇਚਰ ਪ੍ਰਿੰਸੀਪਲ। ਇਹ ਅੰਗਰੇਜ਼ ਵਿਦਵਾਨ ਹੈ, ਉਹ ਕਹਿੰਦਾ ਜ਼ਿੰਦਗੀ ਦੇ ਅੰਦਰ ਜੇ ਸੁੱਖ ਲੈਣਾ, ਖੁਸ਼ੀ ਲੈਣੀ ਹੈ, ਤੇ ਇਹ ਨਹੀਂ ਕਿ ਬੰਦਾ ਆਪਣੇ ਜੀਵਨ ਦੇ ਅੰਦਰ ਕਿਸੇ ਮਰਿਆਦਾ ਨੂੰ ਧਾਰਨ ਨਾ ਕਰੇ। ਇਹ ਗੁਰੂ ਮਹਾਰਾਜ ਨੇ ਸਾਨੂੰ ਅੰਮ੍ਰਿਤ ਛਕਾ ਕੇ ਇੱਕ ਸੰਜਮੀ ਜੀਵਨ ਦਿੱਤਾ, ਇੱਕ ਰਹਿਤ ਬੈਤ ਦਿੱਤੀ ਹੈ। ਇਸ ਰਹਿਤ ਬੈਤ ਵਿੱਚੋਂ ਹੀ ਅਸਲ ਖੁਸ਼ੀ ਲੱਭਣੀ ਹੈ, ਇਸ ਰਹਿਤ ਬੈਤ ਵਿੱਚੋਂ ਹੀ ਅਸਲ ਆਨੰਦ ਮਿਲਣਾ ਹੈ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਸਾਡੇ ਦੇ ਉੱਤੇ ਕਿਰਪਾ, ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਨ ਨਾਨਕ ਸੁਖ ਬਸੰਤੀ। ਉਹ ਬੰਦੇ ਸੁਖ ਵਸਦੇ ਹਨ ਜਿਹੜੇ ਗੁਰੂ ਦੇ ਕੋਲੋਂ ਨਾਮ ਦੀ ਦਾਤ, ਰਹਿਤ ਦੀ ਦਾਤ, ਗੁਰਸਿੱਖੀ ਜੀਵਨ ਦੀ ਦਾਤ ਪ੍ਰਾਪਤ ਕਰਦੇ ਹਨ। ਤੋ ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਮੂਹ ਸੰਗਤ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਜੀ ਦਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸ਼ਬਦ ਦੀ ਸਮਾਪਤੀ ਕਰੀਏ ਜੀ।
ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੈ ਬੇਨੰਤੀ, ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੁੱਕੈ ਮਨ ਕੀ ਚਿੰਤੀ। ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।